ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਮ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾ ਬਹੋੜੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰੇ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓਂਕਾਰ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਵਾਖੋ ਚਾਰ ਉਚਾਰਨ ਕੀਨਸ ਸੁਣਿਓ ਸਭਨ ਪੁਨ ਧਨ ਗਨ ਦੀਨਸ ਇਮ ਲਾਵਾਂ ਲੇ ਕਰ ਜਸ ਸਾਜਾ ਬੀਚ ਬੇਦਕਾ ਉਠਿਓ ਸਮਾਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਆਓ ਗੁਰ ਇਤਿਹਾਸ ਦੀ ਉਹ ਲੜੀ ਨਾਲ ਜੁੜ ਜਾਈਏ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀਆਂ ਲਾਵਾਂ ਪਿੰਡ ਡੱਲੇ ਵਿੱਚ ਬਾਬਾ ਨਾਰਾਇਣ ਦਾਸ ਦੀ ਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਈਆਂ ਹਨ। ਸਾਹਿਬ ਗੁਰੂ ਅਰਜਨ ਦੇਵ ਜੀ ਇਸ ਬਰਾਤ ਵਿੱਚ ਆਪ ਸ਼ਾਮਿਲ ਹਨ ਅਤੇ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮਾਮਾ ਮੋਹਰੀ ਜੀ, ਭਾਈ ਸਾਲੋ, ਭਾਈ ਕਲਿਆਣਾ, ਬਾਬਾ ਭਗਤੂ ਜੀ ਵਰਗੇ ਬ੍ਰਹਮ ਗਿਆਨੀ, ਹੋਰ ਵੀ ਬਹੁਤ ਸਾਰੇ ਸਿੱਖ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਧਨੀਕੇ, ਪਲੰਮਾ ਦੇਸ਼, ਨੱਕਾ ਦੇਸ਼, ਲਗਭਗ ਸਾਰੇ ਪਾਸੇ ਦੀਆਂ ਸੰਗਤਾਂ ਜੁੜੀਆਂ ਹੋਈਆਂ ਸਨ। ਬੜਾ ਸੋਹਣਾ ਵਿਆਹ ਹੋਇਆ ਹੈ। ਇਸ ਵਿਆਹ ਦੀ ਕਥਾ ਹੁਣ ਲਾਵਾਂ ਤੋਂ ਬਾਅਦ ਕੀ ਹੋਇਆ ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਾਖੋ ਚਾਰ ਉਚਾਰਨ ਕੀਨਸ
ਗੋਤਰਾ ਚਾਰ ਉਚਾਰਨ ਕੀਤਾ ਗਿਆ ਹੈ।
ਸੁਣਿਓ ਸਭਨ ਪੁਨ ਧਨ ਗਨ ਦੀਨਸ
ਔਰ ਪੁਰੋਹਿਤ ਨੂੰ ਬਹੁਤ ਧਨ ਮਾਇਆ ਦੇ ਕੇ ਨਵਾਜਿਆ ਹੈ।
ਇਮ ਲਾਵਾਂ ਲੈ ਕਰ ਜਸ ਸਾਜਾ
ਗੁਰੂ ਕਾ ਇਸ ਤਰ੍ਹਾਂ ਜਸ ਕਰਦੇ ਹੋਏ ਲਾਵਾਂ ਦੇ ਪਾਠ ਹੋਏ, ਸਾਰੀ ਸਮਾਪਤੀ ਹੋਈ ਲਾਵਾਂ ਦੇ ਆਨੰਦ ਕਾਰਜ ਦੀ।
ਬੀਚ ਬੇਦਕਾ ਉਠਿਓ ਸਮਾਜਾ
ਸਾਰੇ ਆਨੰਦ ਕਾਰਜ ਵਾਲੀ ਥਾਂ ਤੋਂ ਉੱਠੇ ਹਨ।
ਸ੍ਰੀ ਅਰਜਨ ਗਮਨੇ ਜਨ ਵਾਸੇ
ਮਹਾਰਾਜ ਗੁਰੂ ਅਰਜਨ ਦੇਵ ਜੀ ਬਰਾਤ ਸਮੇਤ ਜੰਝ ਘਰ ਵਿੱਚ ਜਿੱਥੇ ਰਿਹਾਇਸ਼ ਦਾ ਬੰਦੋਬਸਤ ਸੀ ਜਿੱਥੇ ਮੰਜੇ ਬਿਸਤਰੇ ਡਾਹੇ ਹੋਏ ਸਨ ਸਾਰਿਆਂ ਬਰਾਤੀਆਂ ਵਾਸਤੇ, ਉੱਥੇ ਸਤਿਗੁਰੂ ਜੀ ਚਲੇ ਗਏ।
ਛੁਟਤ ਮਤਾਬੀ ਹੋਤ ਪ੍ਰਕਾਸ਼,
ਬੜੀਆਂ ਮਤਾਬੀਆਂ ਅਤੇ ਝਾੜ ਅਤੇ ਬਹੁਤ ਤਰ੍ਹਾਂ ਦੀ ਆਤਿਸ਼ਬਾਜ਼ੀ ਹੋ ਰਹੀ ਹੈ।
ਬ੍ਰਿੰਦ ਮਸਾਲਾ ਜਵਲਤ ਅਗਾਰੀ,
ਰਾਤ ਦੇ ਸਮਾਂ ਹੋਣ ਕਰਕੇ ਬੜੀਆਂ ਹੀ ਮਸਾਲਾਂ ਅੱਗੇ ਬਾਲੀਆਂ ਜਾ ਰਹੀਆਂ ਹਨ।
ਬਾਜੇ ਬਜਹਿ ਉਠਤ ਧੁਨ ਭਾਰੀ,
ਔਰ ਬੜੇ ਬਾਜੇ ਗਾਜਿਆਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਰਾਤ ਜਾ ਰਹੀ ਹੈ।
ਆਏ ਥਿਰੇ ਜਨਵਾਸ ਮਝਾਰੇ,
ਜਿੱਥੇ ਜੰਝ ਘਰ ਸੀ ਜਨਵਾਸਾ ਸੀ ਉੱਥੇ ਮਹਾਰਾਜ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਬਰਾਤ ਸਮੇਤ ਆ ਗਏ।
ਹਿਤ ਹਾਰ ਗੁਰ ਬਹੁਰ ਹਕਾਰੇ,
ਫਿਰ ਬਾਬਾ ਨਰਾਇਣ ਦਾਸ ਜੀ ਨੇ ਦੁਬਾਰਾ ਸੱਦਾ ਭੇਜਿਆ ਵੀ ਗੁਰੂ ਜੀ ਹੁਣ ਲੰਗਰ ਦੀ ਤਿਆਰੀ ਹੈ, ਆ ਕੇ ਲੰਗਰ ਛਕੋ।
ਸਕਲ ਬਰਾਤ ਜਾਤ ਹਰਖੰਤੀ,
ਸਾਰੀ ਬਰਾਤ ਖੁਸ਼ੀ ਦੇ ਨਾਲ ਪ੍ਰਸ਼ਾਦਾ ਛਕਣ ਗਈ ਹੈ।
ਆਤਿਸ਼ਬਾਜ਼ੀ ਬ੍ਰਿੰਦ ਛੁਟੰਤੀ,
ਬੜੀਆਂ ਆਤਿਸ਼ਬਾਜ਼ੀਆਂ ਹੋ ਰਹੀਆਂ ਨੇ, ਬਹੁਤ ਜ਼ਿਆਦਾ ਮਤਾਬੀਆਂ ਦੇ ਝਾੜ ਜਗਾਏ ਜਾ ਰਹੇ ਨੇ। ਰਾਤ ਦੇ ਸਮੇਂ 'ਚ ਦਿਨ ਵਰਗਾ ਚਾਨਣਾ ਮਤਾਬੀਆਂ ਨਾਲ ਹੋ ਜਾਂਦਾ ਹੈ।
ਸੁੰਦਰ ਮੰਦਰ ਅੰਦਰ ਸਾਰੇ,
ਸੋਹਣੇ ਮਕਾਨ ਦੇ ਅੰਦਰ
ਸਾਦਰ ਕਹਿ ਕਹਿ ਪੰਥ ਬਿਠਾਰੇ,
ਬੜੇ ਸਤਿਕਾਰ ਨਾਲ ਪੰਗਤਾਂ ਦੇ ਵਿੱਚ ਬਿਠਾਇਆ ਗਿਆ ਬਰਾਤੀਆਂ ਨੂੰ। ਬਾਬਾ ਨਰਾਇਣ ਦਾਸ ਜੀ ਅਤੇ ਉਹਨਾਂ ਦੇ ਪਿੰਡ ਦੀ ਸਾਰੀ ਸੰਗਤ ਹੱਥ ਜੋੜ ਕੇ ਖੜੀ ਹੈ। ਸਾਰਾ ਭਾਈਚਾਰਾ ਬਾਬੇ ਨਰਾਇਣ ਦਾਸ ਦਾ ਖੜਾ ਹੈ। ਗੁਰੂ ਮਹਾਰਾਜ ਵਾਸਤੇ ਚੌਂਕੀ ਡਾਹੀ ਗਈ ਹੈ, ਸਤਿਗੁਰਾਂ ਨੂੰ ਚੌਂਕੀ 'ਤੇ ਬਿਠਾਇਆ ਗਿਆ ਹੈ, ਇਸੇ ਤਰ੍ਹਾਂ ਬਾਕੀ ਮਹਾਂਪੁਰਸ਼ਾਂ ਨੂੰ ਸਤਿਕਾਰ ਦੇ ਨਾਲ ਬਿਠਾਇਆ ਹੈ।
ਪੁਨ ਚੌਕੀ ਪਰ ਆਸਣ ਡਾਸਾ,
ਬੜੀ ਸੁੰਦਰ ਸੋਹਣੀ ਚੌਂਕੀ ਦੇ ਉੱਤੇ ਆਸਣ ਲਾ ਕੇ
ਸਤਿਗੁਰ ਥਿਰੇ ਵਿਸਾਲ ਪ੍ਰਕਾਸ਼ਾ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹਨ।
ਪਰਸਨ ਹਾਰ ਆਏ ਸਮਦਾਏ,
ਤੇ ਸਾਧ ਸੰਗਤ ਜੀ ਪਰੋਸਣ ਵਾਲੇ ਜਿਹੜੇ ਹਨ ਉਹ ਥਾਲ ਲੈ ਕੇ ਆ ਗਏ ਹਨ, ਪ੍ਰਸ਼ਾਦਾ ਛਕਾਉਣ ਵਾਲੇ ਪਰੋਸਣ ਵਾਲੇ।
ਧਰੇ ਥਾਰ ਸਭ ਕੇ ਅਗਵਾਏ,
ਸਾਰਿਆਂ ਦੇ ਹੱਥ ਧੁਆ ਕੇ ਫਿਰ ਅੱਗੇ ਥਾਲ ਰੱਖੇ ਗਏ ਹਨ।
ਮੋਦਕ ਖੁਰਮੇ ਨੁਗਦੀ ਘਨੀ,
ਲੱਡੂ ਰੱਖੇ ਹਨ, ਖੁਰਮੇ ਰੱਖੇ ਹਨ ਤੇ ਬਹੁਤ ਸਾਰੀ ਨੁਗਦੀ ਰੱਖੀ ਖਾਣ ਵਾਸਤੇ ਥਾਲਾਂ ਦੇ ਵਿੱਚ।
ਘੇਵਰ ਕ੍ਰਿਤ ਸਿਤਾ ਬਹੁ ਸਨੀ,
ਘੇਵਰ ਰੱਖੇ ਹਨ ਤੇ ਘਿਓ ਤੇ ਸ਼ੱਕਰ ਮਿਲਾ ਕੇ ਉਹ ਵੀ ਬਰਾਤੀਆਂ ਨੂੰ ਛਕਾਉਂਦੇ। ਪੁਰਾਣੇ ਜ਼ਮਾਨੇ ਦੇ ਲੋਕ ਛਕਦੇ ਵੀ ਚੰਗਾ ਡੱਟ ਕੇ ਸੀਗੇ, ਘਿਓ ਦਾ ਤੇ ਪਾਈਆ ਪਾਈਆ ਤੇ ਕਹਿੰਦੇ ਪਤਾ ਹੀ ਨਹੀਂ ਸੀ ਲੱਗਦਾ ਕਿੱਧਰ ਲੰਘ ਗਿਆ, ਅਤੇ ਇਦੋਂ ਵੀ ਜ਼ਿਆਦਾ ਕਈ ਛਕ ਜਾਂਦੇ ਸੀ, ਤਗੜੇ ਬੰਦੇ ਸੀ। ਅਤੇ ਘਿਓ ਅਤੇ ਖੰਡ ਮਿਲਾ ਕੇ ਨਾ ਸ਼ੱਕਰ ਅਤੇ ਬਾਟੀਆਂ 'ਚ ਕੌਲੀਆਂ 'ਚ ਨਾਲ ਚਮਚੇ ਰੱਖ ਕੇ ਉਹ ਦਿੰਦੇ ਹੁੰਦੇ ਸੀ। ਹਾਂਜੀ,
ਸਵਾਦਲ ਮਹਾ ਅੰਮ੍ਰਿਤੀ ਦੀਨ,
ਬੜੀ ਸਵਾਦੀ ਅੰਮ੍ਰਿਤੀਆਂ। ਇੱਕ ਜਲੇਬੀ ਹੁੰਦੀ ਹੈ, ਇੱਕ ਉਹਦੇ ਵਰਗੀ ਹੋਰ ਹੁੰਦੀ, ਉਹਨੂੰ ਅੰਮ੍ਰਿਤੀ ਕਹਿੰਦੇ ਨੇ। ਬੜੀਆਂ ਸਵਾਦੀ ਅੰਮ੍ਰਿਤੀਆਂ ਪਰੋਸੀਆਂ ਹਨ।
ਮੇਵੇ ਬ੍ਰਿੰਦ ਮਿਲਾਉਣੀ ਕੀਨ,
ਬੜੇ ਮੇਵੇ ਮਿਲਾ ਕੇ ਵੰਨ ਸਵੰਨੀਆਂ ਮਠਿਆਈਆਂ ਬਾਬਾ ਨਰਾਇਣ ਦਾਸ ਜੀ ਨੇ ਬਣਵਾਈਆਂ ਹੋਈਆਂ, ਉਹ ਮਹਾਰਾਜ ਸਾਹਿਬ ਜੀ ਦੇ ਅਤੇ ਬਰਾਤੀਆਂ ਦੇ ਅੱਗੇ ਪਰੋਸੀਆਂ ਹਨ।
ਤੁਰਤ ਪਰੋਸਿਓ ਚਤੁਰ ਨਚਾਰੂ,
ਸਿਆਣਿਆਂ ਪਰੋਸਣ ਵਾਲਿਆਂ ਨੇ, ਕਿਉਂਕਿ ਸਾਧ ਸੰਗਤ ਜੀ ਲੰਗਰ ਛਕਾਉਣਾ ਵੀ ਇੱਕ ਕਲਾ ਹੁੰਦੀ ਹੈ। ਕਈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਪ੍ਰਸ਼ਾਦਾ ਛਕਾਉਣਾ ਹੱਥ ਪਹਿਲਾਂ ਧੁਆਣੇ ਕਿ ਨਹੀਂ ਧੁਆਣੇ, ਥਾਲ ਕਿਵੇਂ ਰੱਖਣਾ ਅਤੇ ਪਹਿਲਾਂ ਕੀ ਪਾਉਣਾ ਪਿੱਛੋਂ ਕੀ ਪਾਉਣਾ, ਇਹ ਸਾਰੀ ਵਿਧੀ ਹੁੰਦੀ ਹੈ, ਤਰੀਕਾ ਹੁੰਦਾ। ਮਹਾਰਾਜ ਸਾਹਿਬ ਜੀ ਦੇ ਲੰਗਰ ਛਕਾਉਣ ਵਾਲੇ ਜਿਹੜੇ ਪਰੋਸਣ ਵਾਲੇ ਹਨ, ਬੜੀ ਸਿਆਣਪ ਦੇ ਨਾਲ, ਬੜੀ ਫੁਰਤੀ ਦੇ ਨਾਲ, ਢਿੱਲ ਵੀ ਨਹੀਂ ਹੋਣੀ ਵੀ ਕੋਈ ਬੰਦਾ ਵਿਚਾਰਾ ਬੈਠਾ ਰਹੇ, ਪ੍ਰਸ਼ਾਦਾ ਹੀ ਉਡੀਕੀ ਜਾਵੇ, ਰੋਟੀ ਆਵੇਗੀ ਅਤੇ ਫਿਰ ਖਾਵਾਂਗੇ, ਇੱਦਾਂ ਨਹੀਂ। ਫੁਰਤੀ ਨਾਲ ਦੇਖਣਾ ਵੀ ਕਿੰਨੀ ਸੰਗਤ ਬੈਠੀ ਹੈ, ਕਿਹੜੇ ਬੰਦੇ ਨੂੰ ਕੀ ਚਾਹੀਦਾ ਹੈ। ਉਹ ਇਹੋ ਜਿਹੇ ਬੜੇ ਫੁਰਤੀਲੇ ਤੇਜ਼ ਤਰਾਰ ਸੇਵਾਦਾਰ ਲੰਗਰ ਵਰਤਾ ਰਹੇ ਨੇ। ਹਾਂਜੀ,
ਖਾਣ ਲੱਗੇ ਬਹੁ ਸਵਾਦ ਆਹਾਰੂ,
ਬੜਾ ਸਵਾਦਿਸ਼ਟ ਸੋਹਣਾ ਭੋਜਨ। ਮਹਾਰਾਜ ਪੰਜਵੇਂ ਪਾਤਸ਼ਾਹ, ਮਹਾਰਾਜ ਛੇਵੇਂ ਪਾਤਸ਼ਾਹ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ ਵਰਗੇ ਸਾਰੇ ਮਹਾਂਪੁਰਸ਼ ਬਹਿ ਕੇ ਛਕ ਰਹੇ ਨੇ।
ਗਾਰ ਗੇਰ ਗੀਤ ਨਕੋ ਗਾਵੈ,
ਤੇ ਮਾਈਆਂ ਬੀਬੀਆਂ ਉਹਨਾਂ ਦਿਨਾਂ ਚ ਗੀਤ ਗਾਇਆ ਕਰਦੀਆਂ ਸਨ, ਸਿੱਠਣੀਆਂ ਦਿੰਦੀਆਂ ਹਨ।
ਸੁੰਦਰ ਰੀਤ ਨ ਸਭਨ ਸੁਣਾਵੈ,
ਤੇ ਸਾਰੇ ਬੜੇ ਖੁਸ਼ ਹੁੰਦੇ ਹਨ।
ਬੈਠ ਚਰੋਖਣ ਕਹਿ ਕਹਿ ਨਾਮੂ,
ਚਰੋਖਿਆਂ ਵਿੱਚ ਬਹਿ ਬਹਿ ਕਰਕੇ
ਮਿਲੀ ਮਨੋਹਰ ਤ੍ਰੀ ਅਭਿਰਾਮੂ,
ਤੇ ਬੀਬੀਆਂ ਬਾਣੀ ਪੜ੍ਹਦੀਆਂ ਗੁਰਬਾਣੀ, ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ। ਗੁਰੂ ਸਾਹਿਬ ਜੀ ਦਾ ਗੁਰੂ ਦੀਆਂ ਸੰਗਤਾਂ ਦਾ ਸਵਾਗਤ ਸ਼ਬਦਾਂ ਨਾਲ ਕਰਦੇ ਹਨ।
ਸੁਨਤ ਮੁਦਤ ਗੁਰ ਸਹਿਤ ਸਮਾਜਾ,
ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਬਰਾਤੀ ਸੁਣ ਕੇ ਖੁਸ਼ ਹੋ ਰਹੇ ਹਨ।
ਸਮੇਂ ਉਛਾਹ ਵਿਸਾਲ ਬਿਰਾਜਾ,
ਵਿਆਹ ਦਾ ਸਮਾਂ ਬੜਾ ਹੀ ਸੋਹਣਾ ਫੱਬਿਆ ਹੋਇਆ, ਸਾਰਿਆਂ ਦੇ ਮਨ ਚ ਖੁਸ਼ੀ ਹੈ। ਕੋਈ ਵੀ ਇਨਸਾਨ ਉੱਥੇ ਜਿਹੜਾ ਵੀ ਦਰਸ਼ਨ ਕਰ ਰਿਹਾ ਹੈ, ਨਿਹਾਲ ਹੋਣ ਬਚਿਆ ਨਹੀਂ, ਨਿਹਾਲ ਹੀ ਨਿਹਾਲ ਹੋ ਗਏ ਨੇ, ਆਨੰਦ ਹੀ ਆਨੰਦ ਬਣ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਦਾ ਐਸਾ ਨਜ਼ਾਰਾ ਹੈ। ਹਾਂਜੀ,
ਸੁਣ ਸੁਣ ਪਿਖ ਪਿਖ ਦੋਹ ਦਿਸ਼ ਹਰਕ ਹੈ,
ਵੇਖ ਵੇਖ ਕੇ ਸੁਣ ਸੁਣ ਕੇ ਦੋਵੇਂ ਪਾਸਿਆਂ ਤੋਂ ਜਾਂਜੀ ਵੀ ਅਤੇ ਮਾਂਜੀ ਵੀ। ਜਾਂਜੀ ਕਹਿੰਦੇ ਬਰਾਤੀਆਂ ਨੂੰ, ਲੜਕੇ ਵਾਲਿਆਂ ਨੂੰ, ਮਾਂਜੀ ਕਹਿੰਦੇ ਲੜਕੀ ਵਾਲਿਆਂ ਨੂੰ। ਜਾਂਜੀ ਮਾਂਜੀ ਦੋਵੇਂ ਹੀ ਖੁਸ਼ ਹਨ। ਹਾਂਜੀ,
ਮਨੋ ਆਨੰਦ ਉਨਵ ਕਰ ਬਰਖ ਹੈ,
ਮਨੋ ਆਨੰਦ ਦੇ ਬੱਦਲ ਵਾਸਰੇ ਹੋਣ, ਖੁਸ਼ੀਆਂ ਦੇ ਮੀਂਹ ਵਾਸਰੇ ਹੋਣ। ਹਾਂਜੀ,
ਇਮ ਆਹਾਰ ਕੋ ਅਚਵਨ ਕੀਨ,
ਇਸ ਤਰ੍ਹਾਂ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਹੈ।
ਉਠੀ ਬਰਾਤ ਲਾਗ ਧਨ ਦੀਨ,
ਤੇ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਹੱਥ ਧੋਏ ਨੇ, ਗੁਰੂ ਸਾਹਿਬ ਜੀ ਦੇ ਨਾਲ ਸਾਰੀ ਬਰਾਤ ਦੇ ਹੱਥ ਧੋਏ ਗਏ। ਉਹਨਾਂ ਦਿਨਾਂ 'ਚ ਰਿਵਾਜ਼ ਹੁੰਦਾ ਸੀ, ਜਾਂਜੀ ਜਦੋਂ ਉੱਠਦੇ ਸੀ ਨਾ, ਰੁਪਈਆ ਧੇਲੀ ਪੈਸਾ ਜੂਠੇ ਭਾਂਡਿਆਂ 'ਚ ਪਾਉਂਦੇ ਸੀ, ਥਾਲੀ ਦੇ ਵਿੱਚ ਰੁਪਈਆ ਧੇਲੀ ਰੱਖ, ਉਹਦਾ ਮਤਲਬ ਹੁੰਦਾ ਸੀ ਜਿਨ੍ਹਾਂ ਨੇ ਭਾਂਡੇ ਮਾਂਜਣੇ ਹੈ ਨਾ, ਉਹਨਾਂ ਗਰੀਬਾਂ ਨੂੰ ਵੀ ਕੁਝ ਮਿਲ ਜਾਵੇ। ਆਮ ਤੌਰ 'ਤੇ ਮਹਿਰੇ ਝਿਉਰ ਜਿਹੜੇ ਹਨ, ਉਹ ਇਹ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਦੇ, ਪਾਣੀ ਭਰਨ ਦੀ ਸੇਵਾ, ਹੋਰ ਵਿਆਹ ਦੀ ਨਾਈ ਅਤੇ ਝਿਊਰ, ਇਹ ਵਿਆਹਾਂ 'ਚ ਜ਼ਿਆਦਾ ਕੰਮ ਕਰਿਆ ਕਰਦੇ ਸੀ। ਉਹਨਾਂ ਵਾਸਤੇ ਜਿਨ੍ਹਾਂ ਨੇ ਭਾਂਡੇ ਮਾਂਜਣੇ ਹੈ, ਸੇਵਾ ਕਰਨੀ ਹੈ, ਕੁਝ ਨਾ ਕੁਝ ਮਾਇਆ ਉਹ ਜੂਠੀ ਥਾਲੀ 'ਚ, ਭਾਵੇਂ ਉਹ ਪੰਜ ਪੈਸੇ ਪਾਉਣ, ਭਾਵੇਂ ਦਸ ਪੈਸੇ, ਉਦੋਂ ਇਹ ਵੀ ਬੜੇ ਹੁੰਦੇ ਸੀ, ਸਾਰਿਆਂ ਨੇ ਉਹਨਾਂ ਦੇ ਵਿੱਚ ਪਾਏ ਨੇ, ਹੱਥ ਧੋ ਕੇ ਫਿਰ ਉੱਠੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਸ ਵੇਲੇ ਦਾ ਕਲਚਰ ਦੱਸ ਰਹੇ ਨੇ। ਕਈ ਲੋਕ ਉਹ ਕਹਿੰਦੇ ਜੀ ਇਹਨਾਂ ਗੱਲਾਂ ਦਾ ਕੀ ਮਤਲਬ ਹੈ, ਇਹਨਾਂ ਗੱਲਾਂ ਨੂੰ ਕਿਉਂ ਸੁਣਾਉਂਦੇ ਹੋ। ਸਾਧ ਸੰਗਤ ਜੀ, ਜੇ ਆਪਣਾ ਪਿਛਲਾ ਕਲਚਰ ਹੀ ਭੁੱਲ ਜਾਵਾਂਗੇ, ਕਿੱਦਾਂ ਦਾ ਸਾਡਾ ਪੰਜਾਬ ਦਾ ਰਹਿਣ ਸਹਿਣ ਸੀ, ਤਾਂ ਫਿਰ ਸਾਨੂੰ ਪਤਾ ਹੀ ਕੀ ਲੱਗਣਾ। ਕਵੀ ਜੀ ਨੇ ਉਹ ਸਾਰਾ ਕਲਚਰ ਦੱਸਿਆ ਵੀ ਕਿੱਦਾਂ ਕਿੱਦਾਂ ਬਰਾਤਾਂ ਜਾਂਦੀਆਂ ਸੀ, ਕਿਵੇਂ ਵਿਆਹ ਹੁੰਦੇ ਸੀ, ਕਿਹੋ ਜਿਹੀਆਂ ਮਠਿਆਈਆਂ ਬਣਦੀਆਂ ਸੀ, ਕਿਹੋ ਜਿਹੇ ਗੀਤ ਗਾਏ ਜਾਂਦੇ ਸੀ, ਅਤੇ ਕਿਹੋ ਜਿਹੇ ਪਹਿਰਾਵੇ ਹੁੰਦੇ ਸੀ, ਕਿਹੋ ਜਿਹੇ ਗੱਡੇ, ਰੱਥ, ਰੇੜੇ, ਗੜਬਾਲਾਂ, ਘੋੜੇ, ਊਂਠ ਬਰਾਤੀਆਂ ਕੋਲ ਹੁੰਦੇ ਸੀ। ਇਹ ਸਾਰੀਆਂ ਗੱਲਾਂ ਭਾਈ ਸਾਹਿਬ ਨੇ ਉਸ ਵੇਲੇ ਦੀਆਂ, ਅੱਜ ਤੋਂ 400 ਸਾਲ 500 ਸਾਲ ਪਹਿਲਾਂ ਜੋ ਸੀਗਾ, ਅੰਗਰੇਜ਼ਾਂ ਦੇ ਆਉਣ ਦੇ ਨਾਲ ਬੜਾ ਕਲਚਰ ਬਦਲਿਆ, ਅੱਧੇ ਨਾਲੋਂ ਜ਼ਿਆਦਾ ਸਾਡਾ ਕਲਚਰ ਖਤਮ ਹੀ ਹੋ ਗਿਆ। ਉਹ ਜਿਹੜਾ ਪੁਰਾਣਾ ਕਲਚਰ ਸੀਗਾ, ਪੁਰਾਣੀ ਸੱਭਿਅਤਾ ਸੀ, ਉਹ ਕਵੀ ਜੀ ਇੱਥੇ ਬਿਆਨ ਕਰ ਰਹੇ ਆ ਵੀ ਜੂਠੀਆਂ ਥਾਲੀਆਂ ਵਿੱਚ ਢੇਲੀ ਰੁਪਈਆ ਪੈਸਾ ਟਕਾ ਪਾ ਕੇ ਉੱਠਦੇ ਸੀ। ਹਾਂਜੀ,
ਪਾਏ ਉਛੇਸ਼ਟ ਵਿਖੇ ਬਹੁ ਦਰਬਾ,
ਉਹ ਜੂਠ ਦੇ ਵਿੱਚ ਜੂਠੀਆਂ ਥਾਲੀਆਂ ਵਿੱਚ ਮਾਇਆ ਧਰਦੇ ਵੀ ਤਾਂ ਕਿ ਜਿਹੜੇ ਮਾਂਜਣ ਵਾਲੇ ਨਾ, ਉਹਨਾਂ ਵਿਚਾਰਿਆਂ ਦਾ ਵੀ ਗੁਜ਼ਾਰਾ ਹੋਣਾ। ਹਾਂਜੀ,
ਖਾਣ ਪਾਨ ਕਰ ਗਮਨੇ ਸਰਬਾ,
ਅਤੇ ਸਾਰੇ ਲੰਗਰ ਪ੍ਰਸ਼ਾਦਾ ਛਕ ਕੇ, ਅਤੇ ਫਿਰ ਬਰਾਤ ਜਿੱਥੇ ਠਹਿਰੀ ਹੋਈ ਸੀ ਨਾ, ਜੰਝ ਘਰ ਕਹਿੰਦੇ ਹੁੰਦੇ, ਹੁਣ ਤਾਂ ਪਿੰਡਾਂ 'ਚ ਜੰਝ ਘਰ ਰਹੇ ਕੋਈ ਨਹੀਂ। ਪਹਿਲਾਂ ਵੱਡਿਆਂ ਪਿੰਡਾਂ 'ਚ ਤਗੜੇ ਜ਼ਿਮੀਂਦਾਰਾਂ ਲੋਕਾਂ ਨੇ ਰਲ ਮਿਲ ਕੇ ਆਪਣੇ ਪਿੰਡ 'ਚ ਜੰਝ ਘਰ ਜ਼ਰੂਰ ਬਣਾਇਆ ਹੁੰਦਾ ਸੀ, ਉਹਨੂੰ ਧਰਮਸਾਲ ਵੀ ਕਹਿੰਦੇ ਸੀ। ਵੈਸੇ ਤਾਂ ਪਹਿਲਾਂ ਧਰਮਸਾਲ ਗੁਰਦੁਆਰੇ ਨੂੰ ਕਹਿੰਦੇ ਸੀ, ਪਰ ਜਦੋਂ ਅਸੀਂ ਉਹ ਸੰਭਾਲੀ ਹੈ, ਪਿਛਲੇ 50-100 ਸਾਲ 'ਚ ਗੁਰਦੁਆਰਾ ਵੱਖਰਾ ਅਤੇ ਜੰਝ ਘਰ ਅਤੇ ਇਹ ਵੱਖਰੇ ਹੁੰਦੇ ਸੀ, ਅਤੇ ਜੰਝ ਘਰ ਦੇ ਵਿੱਚ ਮੰਜੇ ਡਾਹ ਦੇਣੇ, ਅਤੇ ਉੱਥੇ ਬਰਾਤੀਆਂ ਨੇ ਬਹਿ ਬੂ ਜਾਣਾ, ਅਤੇ ਨਾਲੇ ਰਾਤ 2-3 ਰਾਤਾਂ 'ਤੇ ਬਰਾਤ ਰਹਿੰਦੀ ਸੀ। ਅਤੇ ਉਸ ਹਿਸਾਬ ਨਾਲ ਹੁਣ ਉਸ ਕਿਸੇ ਕੋਲ ਟਾਈਮ ਹੀ ਕੋਈ ਨਹੀਂ, ਕਹਿੰਦੇ ਆਨੰਦ ਕਾਰਜ 'ਤੇ ਹੀ ਪਹੁੰਚਣਾ, ਉੱਥੇ ਸ਼ਗਨ ਦੇਣਾ ਅਤੇ ਫਿਰ ਦੌੜ ਜਾਣਾ। ਉਹ ਜਿਹੜਾ ਰਿਵਾਜ਼ ਸੀਗਾ ਉਹਦੇ ਮੁਤਾਬਕ ਜੰਝ ਘਰ ਦੇ ਵਿੱਚ ਸਾਰਿਆਂ ਦੇ ਮੰਜੇ ਡੱਠੇ ਹੋਏ ਨੇ, ਸਾਰੇ ਬਰਾਤੀ ਜੰਝ ਘਰ 'ਚ ਪਹੁੰਚੇ ਨੇ। ਹਾਂਜੀ,
ਦੋਹਰਾ ਜਨ ਵਾਸੇ ਮਹਿ ਜਾਏ ਗੁਰ।
ਜੰਝ ਘਰ ਨੂੰ ਜਨਵਾਸਾ ਵੀ ਕਹਿੰਦੇ ਨੇ, ਜਿੱਥੇ ਜਨਾਂ ਦਾ ਵਾਸਾ ਹੋਵੇ, ਜਨ ਵਾਸਾ, ਜਿੱਥੇ ਲੋਕਾਂ ਦੇ ਰਹਿਣ ਦਾ, ਬਰਾਤੀਆਂ ਦੇ ਰਹਿਣ ਦਾ ਬੰਦੋਬਸਤ ਹੋਵੇ, ਉੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਪਹੁੰਚੇ ਹਨ।
ਸੁਪਤੇ ਨਿਜ ਨਿਜ ਥਾਨ,
ਆਪਣੇ ਆਪਣੇ ਪਲੰਘਾਂ ਤੇ ਬਾਬਾ ਬੁੱਢਾ ਜੀ, ਗੁਰੂ ਅਰਜਨ ਦੇਵ ਜੀ ਨੇੜੇ ਨੇੜੇ ਪਲੰਘੇ ਡੱਠੇ ਹੋਏ। ਇੱਕ ਪਲੰਘੇ ਤੇ ਮਹਾਰਾਜ ਸਨ ਪੰਜਵੇਂ ਪਾਤਸ਼ਾਹ, ਇੱਕ ਤੇ ਮਹਾਰਾਜ ਛੇਵੇਂ ਪਾਤਸ਼ਾਹ, ਇੱਕ ਪਲੰਘ ਤੇ ਬਾਬਾ ਬੁੱਢਾ ਜੀ, ਅਗਲੇ ਪਾਸੇ ਭਾਈ ਗੁਰਦਾਸ ਜੀ, ਮਾਮਾ ਮੋਹਰੀ ਜੀ, ਇਸੇ ਤਰ੍ਹਾਂ ਹੋਰ ਬਰਾਤੀਆਂ ਦੇ ਮੰਜੇ ਡੱਠੇ ਸੀ, ਆਪਣੇ ਆਪਣੇ ਆਸਣਾਂ ਤੇ ਸਾਰੇ ਬਿਰਾਜ ਗਏ ਹਨ।
ਅਤ ਆਨੰਦ ਔਰ ਪਾਏ ਕਰ,
ਸਾਰੇ ਬੜੇ ਖੁਸ਼, ਸਾਰਿਆਂ ਨੂੰ ਬੜੀ ਪ੍ਰਸੰਨਤਾ, ਵਿਆਹ ਦੀ, ਛੇਵੇਂ ਪਾਤਸ਼ਾਹ ਦਾ ਵਿਆਹ ਹੋਇਆ ਹੈ। ਹਾਂਜੀ,
ਸਕਲ ਬਰਾਤ ਸੋ ਜਾਨ,
ਸਾਰੀ ਬਰਾਤ ਹੀ ਬੜੀ ਖੁਸ਼ ਹੈ, ਬੱਚਾ ਬੱਚਾ ਖੁਸ਼ ਹੈ, ਪਿੰਡ ਵਾਲੇ ਵੀ ਖੁਸ਼ ਹਨ। ਹਾਂਜੀ,
ਦੋਹਰਾ ਸੁਖ ਸੋ ਬੀਤੀ ਜਾਮਨੀ,
ਇਹ ਡੱਲਾ ਪਿੰਡ ਦੇ ਵਿੱਚ ਵਿਆਹ ਹੋ ਰਿਹਾ, ਸੁਲਤਾਨਪੁਰ ਦੇ ਲਾਗੇ ਡੱਲਾ ਨਗਰ ਹੈ ਸਾਧ ਸੰਗਤ, ਉੱਥੇ ਆਨੰਦ ਕਾਰਜ ਹੋ ਰਿਹਾ, ਸੁੱਖ ਨਾਲ ਰਾਤ ਬਤੀਤੀ ਹੈ। ਹਾਂਜੀ,
ਜਾਮ ਰਹੀ ਜਬ ਆਏ,
ਜਦੋਂ ਸਵੇਰੇ ਅੰਮ੍ਰਿਤ ਵੇਲੇ ਦਾ 2:30 ਵਜੇ 3 ਵਜੇ ਦਾ ਸਮਾਂ ਹੋਇਆ। ਹਾਂਜੀ,
ਗਾਵਤ ਆਸਾ ਵਾਰ ਜੁੱਤ,
ਰਾਗੀਆਂ ਨੇ ਕੀਰਤਨ ਸ਼ੁਰੂ ਕਰ ਦਿੱਤਾ, ਆਸਾ ਦੀ ਵਾਰ ਲਾ ਤੀ, ਗੁਰੂ ਘਰ ਦੀ ਮਰਜ਼ਾਦਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਣੀ। ਗੁਰੂ ਮਹਾਰਾਜ ਸਾਹਿਬ ਦਾ ਇਸ਼ਨਾਨ ਪਾਣੀ ਹੋ ਗਿਆ, ਸਾਰਿਆਂ ਨੇ, ਬਰਾਤੀਆਂ ਨੇ ਵੀ, ਬਾਬਾ ਬੁੱਢਾ ਜੀ ਵੀ, ਉਹ ਵੀ ਅੰਮ੍ਰਿਤ ਵੇਲੇ ਤਿਆਰ ਪਰ ਤਿਆਰ ਹੁੰਦੇ ਸੀ, ਭਾਈ ਗੁਰਦਾਸ ਜੀ, ਭਾਈ ਮੋਹਰੀ ਜੀ, ਸਾਰੇ ਇਸ਼ਨਾਨ ਕਰਕੇ ਉੱਥੇ ਜਾ ਬੈਠੇ ਜਿੱਥੇ ਆਸਾ ਦੀ ਵਾਰ ਲੱਗੀ ਸੀ।
ਰਾਗਨ ਕੇਸਮ ਦਾਏ,
ਰਾਗੀ ਬੜੇ ਬੜੇ ਸਿਆਣੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਹਨ।
ਹਾਕਲ ਛੰਦ ਗੁਰ ਉੱਠ ਕਰ ਸੋਚ ਸ਼ਨਾਨੇ,
ਮਹਾਰਾਜ ਵੀ ਉੱਠੇ, ਪੰਜਵੇਂ ਪਾਤਸ਼ਾਹ ਸੋਚਾਚਾਰ ਕੀਤਾ, ਫਿਰ ਇਸ਼ਨਾਨ ਕੀਤਾ,
ਪੁਨ ਬੈਠੇ ਏਕਲ ਥਾਨੇ,
ਫਿਰ ਮਹਾਰਾਜ ਇਕਾਂਤ ਵਿੱਚ ਸਮਾਧੀ ਲਾ ਕੇ ਅੰਤਰਮੁਖੀ ਬਿਰਤੀ ਕਰਕੇ ਧਿਆਨ ਲਾਇਆ ਹੈ, ਸਿਮਰਨ ਕੀਤਾ ਹੈ,
ਨਿਜ ਰੂਪ ਵਿਖੇ ਲਿਵ ਲਾਈ,
ਆਪਣੇ ਨਿਜ ਸਰੂਪ ਦੇ ਵਿੱਚ, ਆਤਮ ਸਰੂਪ ਵਿੱਚ ਲਿਵ ਲਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਗਏ ਹਨ।
ਮਨ ਥਿਰਿਓ ਸਮਾਧ ਲਗਾਈ,
ਮਨ ਅਕਾਲ ਪੁਰਖ ਦੇ ਸਰੂਪ ਵਿੱਚ ਟਿਕਿਆ ਹੈ, ਅਸੀਂ ਸਮਾਧੀ ਲੱਗੀ ਹੈ,
ਤਬ ਪ੍ਰਾਤ ਕਾਲ ਹੋਏ ਗਏਓ,
ਔਰ ਇਸ ਤਰ੍ਹਾਂ ਕੀਰਤਨ ਭਜਨ ਸਿਮਰਨ ਸਾਧਨਾ ਕਰਦਿਆਂ ਨੂੰ ਦਿਨ ਚੜ ਆਇਆ। ਹਾਂਜੀ,
ਸਭ ਸੋਚਾ ਚਾਰੀ ਭਯੂ,
ਫਿਰ ਸਾਰਿਆਂ ਨੇ ਇਸ਼ਨਾਨ ਪਾਣੀ ਸਾਰਿਆਂ ਨੇ ਕਰ ਲਏ ਸਨ, ਕੋਈ ਅੰਮ੍ਰਿਤ ਵੇਲੇ 2 ਵਜੇ ਉੱਠ ਪਿਆ, ਕੋਈ 2:30 ਵਜੇ ਉੱਠ ਪਿਆ, ਕੋਈ 4 ਵਜੇ ਉੱਠ ਪਿਆ, ਜਿੰਨੇ ਜਿੰਨੇ ਕਿਸੇ ਦੀ ਸਮਰੱਥਾ ਸੀ, ਸਾਰੇ ਕੱਪੜੇ ਕੁੱਪੜੇ ਪਾ ਕੇ, ਸੋਹਣੇ ਬਸਤਰ ਪਾ ਕੇ ਆ ਗਏ।
ਗਨ ਬਾਜੇ ਤਾਂ ਬਾਜ ਬਿਲੰਦੇ,
ਹੁਣ ਵਿਆਹ ਦੇ ਬਾਜੇ ਵੱਜਣੇ ਫਿਰ ਸ਼ੁਰੂ ਹੋ ਗਏ। ਹਾਂਜੀ,
ਤਬ ਉੱਠ ਸ੍ਰੀ ਹਰਗੋਬਿੰਦੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਉੱਠੇ, ਉਹਨਾਂ ਨੇ ਵੀ ਇਸ਼ਨਾਨ ਕੀਤਾ। ਹਾਂਜੀ,
ਕਰ ਸੋਚ ਇਸ਼ਨਾਨ ਮਹਾਨਾ,
ਛੇਵੇਂ ਪਾਤਸ਼ਾਹ ਜੀ ਨੇ ਵੀ ਸੋਚ ਇਸ਼ਨਾਨ ਕਰਕੇ ਨਿਤਨੇਮ ਕੀਤਾ ਆਪਣਾ। ਹਾਂਜੀ,
ਤਨ ਬਸਤਰ ਪਹਿਰ ਦੁੱਤ ਨਾਨਾ,
ਬੜੇ ਸੋਹਣੇ ਬਸਤਰ ਪਾਏ ਸ੍ਰੀ ਹਰਗੋਬਿੰਦ ਜੀ ਮਹਾਰਾਜ ਨੇ। ਹਾਂਜੀ,
ਦਿਨ ਚੜੇ ਦੀਵਾਨ ਲਗਾਇਓ,
ਦਿਨ ਚੜ ਗਿਆ, ਗੁਰੂ ਕੀ ਸੰਗਤ ਦਾ ਦੀਵਾਨ ਸਜ ਗਿਆ, ਪੰਜਵੇਂ ਪਾਤਸ਼ਾਹ ਦੀਵਾਨ ਦੇ ਵਿੱਚ ਆ ਗਏ ਅਤੇ ਆਲੇ ਦੁਆਲੇ ਗੁਰੂ ਦੀਆਂ ਸੰਗਤਾਂ ਬੈਠ ਗਈਆਂ, ਸਾਰੇ ਆ ਆ ਕੇ ਗੁਰੂ ਜੀ ਨੂੰ ਮੱਥਾ ਟੇਕਦੇ ਹਨ।
ਸਿੱਖ ਸੰਗਤ ਬਹੁ ਛਬ ਪਾਇਓ,
ਆਲੇ ਦੁਆਲੇ ਸੰਗਤਾਂ ਦਾ ਕੋਈ ਪਾਰਾਵਾਰ ਹੀ ਨਹੀਂ, ਬੜੀਆਂ ਸੰਗਤਾਂ ਸੋਭਾ ਪਾ ਰਹੀਆਂ, ਦੁਆਬੇ ਦੀਆਂ ਸਾਰੀਆਂ ਸੰਗਤਾਂ ਹੀ ਆ ਗਈਆਂ। ਹਾਂਜੀ,
ਥਿਤ ਬ੍ਰਿੰਦ ਮਸੰਦ ਮਝਾਰੇ,
ਆਲੇ ਦੁਆਲੇ ਗੁਰੂ ਕੇ ਮਸੰਦ ਬੈਠੇ ਨੇ, ਬੜੇ ਕਮਾਈਆਂ ਵਾਲੇ। ਮਸੰਦ ਸ਼ਬਦ ਬਾਅਦ ਵਿੱਚ ਬਦਨਾਮ ਹੋ ਗਿਆ, ਪਹਿਲਾਂ ਮਸੰਦ ਸ਼ਬਦ ਦਾ ਬੜਾ ਹੀ ਆਦਰ ਸਤਿਕਾਰ ਹੁੰਦਾ ਸੀ। ਗੁਰੂ ਘਰ ਦੇ ਮੁਖੀ ਮਸੰਦ ਜਿਹੜੇ ਪ੍ਰਬੰਧਕ ਹਨ, ਗੁਰੂ ਘਰ ਦੇ ਗੱਦੀਦਾਰ ਹਨ, ਉਹ ਬੈਠੇ ਹਨ।
ਗਣ ਧਨੀ ਤਹਾਂ ਪਰਵਾਰੇ,
ਬੜੇ ਧਨੀ ਮਾਇਆ ਵਾਲੇ ਵੱਡੇ ਵੱਡੇ ਪਰਿਵਾਰ ਆਲੇ ਦੁਆਲੇ ਗੁਰੂ ਜੀ ਦੇ ਬੈਠੇ ਹਨ।
ਬ੍ਰਿਧ ਸਾਲੋ ਅਰ ਗੁਰਦਾਸੂ,
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੇ ਭਾਈ ਸਾਲੋ ਜੀ ਤੇ ਭਾਈ ਗੁਰਦਾਸ ਜੀ ਬੈਠੇ ਹਨ।
ਕਲਿਆਣ ਆਦ ਸਭ ਪਾਸੂ,
ਭਾਈ ਕਲਿਆਣੇ ਵਰਗੇ ਬਹੁਤ ਸਾਰੇ ਸਿੱਖ ਕੋਲ ਬੈਠੇ ਹਨ।
ਸਿਤ ਮਹਾਦੇਵ ਗੁਰ ਤੀਰਾ,
ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ ਕੋਲ ਬੈਠੇ ਹਨ।
ਜਿਮ ਬੂਜਤ ਭਾਕਤ ਧੀਰਾ,
ਜਿਸ ਤਰ੍ਹਾਂ ਆਪਸ ਵਿੱਚ ਬਚਨ ਬਿਲਾਸ ਕਰਦੇ, ਇੱਕ ਦੂਜੀ ਦਾ ਸਵਾਲ ਜਵਾਬ ਕਰਦੇ ਹਨ, ਗੱਲਾਂ ਬਾਤਾਂ ਹੁੰਦੀਆਂ ਹਨ।
ਤਬ ਡੱਲੇ ਗ੍ਰਾਮ ਮਝਾਰੀ,
ਡੱਲੇ ਪਿੰਡ ਦੇ ਵਿੱਚ ਖਬਰ ਪਹੁੰਚ ਗਈ ਵੀ ਦੀਵਾਨ ਸੱਜ ਗਿਆ, ਭਾਈ ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰ ਲਓ।
ਸਿੱਖ ਸੰਗਤ ਬਸਹਿ ਸੋ ਸਾਰੀ,
ਡੱਲੇ ਪਿੰਡ 'ਚ ਗੁਰੂ ਅਮਰਦਾਸ ਦੇ ਸਮੇਂ 72 ਬ੍ਰਹਮ ਗਿਆਨੀ ਹੋਏ। ਉਹਨਾਂ ਬ੍ਰਹਮ ਗਿਆਨੀਆਂ ਦੀ ਇੱਥੇ ਅੰਸ਼ ਬੰਸ਼ ਹੈ। 72 ਬ੍ਰਹਮ ਗਿਆਨੀ ਹੋਏ ਨੇ ਡੱਲੇ ਪਿੰਡ। ਭਾਈ ਪਾਰੋ ਜੀ ਵੱਡੇ ਹੋਏ ਨੇ ਸਾਰਿਆਂ, ਭਾਈ ਲਾਲੋ ਜੀ, ਇੱਕ ਲਾਲੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਐਮਨਾਬਾਦ ਦੇ ਹੋਏ ਨੇ, ਇੱਕ ਭਾਈ ਲਾਲੋ ਜੀ ਡੱਲੇ ਪਿੰਡ ਦੇ ਵੀ ਹੋਏ, ਜਿਹਨਾਂ ਤਈਆ ਤਾਪ ਕੈਦ ਕਰਕੇ ਗੁਰੂ ਸਾਹਿਬ ਤੋਂ ਕੈਦ 'ਚੋਂ ਛੁਡਵਾਇਆ ਸੀਗਾ, ਉਹ ਭਾਈ ਲਾਲੋ ਜੀ ਡੱਲੇ ਦੇ ਸਨ। ਹਾਂਜੀ,
ਹੋਏ ਇਕੱਠੀ ਲੈ ਗੁਰਕਾਰੀ,
ਇਹ ਪਿੰਡ ਵਾਲੇ ਸਾਰੇ ਉਹਨਾਂ ਬ੍ਰਹਮ ਗਿਆਨੀਆਂ ਦੇ ਪੁੱਤਰ ਪੋਤਰੇ ਪੜਪੋਤਰੇ ਹਨ, ਜਿਹੜੇ ਗੁਰੂ ਅਮਰਦਾਸ ਦੇ ਸਮੇਂ ਦੇ ਸਿੱਖ, ਕੋਈ ਬਜ਼ੁਰਗ ਉਦੋਂ ਦੇ ਹੈ ਵੀ ਸਨ, ਕੋਈ ਉਹਨਾਂ ਦੀ ਅਗਲੀ ਪੀੜ੍ਹੀ ਸੀ, ਉਹ ਸਾਰੇ ਇਕੱਠੇ ਹੋਏ। ਜੋ ਜੋ ਗੁਰੂ ਮਹਾਰਾਜ ਨੂੰ ਭੇਟਾ ਕਰਨ ਲਈ ਦਸਵੰਧ ਰੱਖਿਆ ਹੋਇਆ ਸੀ, ਉਹ ਸਾਰਾ ਲੈ ਕੇ
ਕਰੋ ਅਪਰ ਉਪਾਇਨ ਧਾਰੀ,
ਕਿਸੇ ਨੇ ਖੇਸ, ਕਿਸੇ ਨੇ ਚਾਦਰ, ਕਿਸੇ ਨੇ ਲੋਈ, ਕਿਸੇ ਨੇ ਕੋਈ ਕੱਪੜਾ, ਕਿਸੇ ਨੇ ਕੋਈ ਲੰਗਰ ਵਾਸਤੇ ਰਸਤਾ ਬਸਤਾ ਕੋਈ ਮਾਇਆ ਉੱਤੇ ਰੱਖ ਕੇ, ਅਤੇ ਗੁਰੂ ਜੀ ਨੂੰ ਮੱਥਾ ਟੇਕਣ ਆਏ ਭੇਟਾ ਲੈ ਕੇ। ਹਾਂਜੀ,
ਤਰ ਭਾਉ ਦਰਸ ਕੋ ਆਏ,
ਬੜੇ ਪ੍ਰੇਮ ਨਾਲ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ।
ਜੋ ਸਿੱਖ ਕਦੀਮੀ ਗਾਏ,
ਜਿਹੜੇ ਗੁਰੂ ਸਾਹਿਬ ਦੇ ਮੁੱਢ ਕਦੀਮੀ ਸਿੱਖ, ਉਹ ਸਾਰੇ ਗੁਰੂ ਕੇ ਪਿਆਰੇ ਮਾਰੇ ਗੁਰੂ ਅਮਰਦਾਸ ਜੀ ਦੇ ਸਿੱਖ ਬਣੇ ਹੋਏ, ਤੀਸਰੇ ਪਾਤਸ਼ਾਹ ਦੇ ਟਾਈਮ ਦੇ ਪੁਰਾਣੇ ਪੁਰਾਣੇ 80-80 ਸਾਲ ਦੇ, 90-90 ਸਾਲ ਦੇ ਬਜ਼ੁਰਗ ਉਹ ਵੀ ਆਏ। ਹਾਂਜੀ,
ਗੁਰ ਅੰਗਦ ਅਮਰਸ ਧੀਰਾ,
ਇਹਨਾਂ ਨੇ ਕਿਸੇ ਨੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ, ਕਿਸੇ ਨੇ ਗੁਰੂ ਅਮਰਦਾਸ ਦੇ ਸਮੇਂ ਸਿੱਖੀ ਧਾਰਨ ਕੀਤੀ।
ਹਿਤ ਸੇਵਾ ਰਹੇ ਜੋ ਤੀਰਾ,
ਇਹ ਉਹ ਬ੍ਰਹਮ ਗਿਆਨੀ ਕੋਈ ਗੁਰੂ ਅੰਗਦ ਦੇਵ ਜੀ ਦੀ ਸੇਵਾ 'ਚ ਰਹੇ ਅਤੇ ਕੁਝ ਗੁਰੂ ਅਮਰਦਾਸ ਜੀ ਦੀ ਸੇਵਾ 'ਚ ਰਹੇ।
ਗਨ ਧਰੀ ਅਕੋਰ ਅਗਾਰੀ,
ਬੜੀਆਂ ਸੁੰਦਰ ਭੇਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੀਆਂ।
ਕਰ ਬੰਦਤ ਬੰਧਨ ਧਾਰੀ,
ਔਰ ਮਹਾਰਾਜ ਨੂੰ ਹੱਥ ਜੋੜ ਜੋੜ ਕੇ ਮੱਥਾ ਟੇਕਦੇ ਹਨ।
ਸਿੱਖ ਸ਼ਰਧਾਵਾਨ ਅਨੇਕਾ,
ਬੜੇ ਸ਼ਰਧਾਵਾਨ ਡੱਲੇ ਵਾਲੇ, ਕਿਉਂਕਿ ਇਹਨਾਂ ਦੇ ਵੱਡੇ ਸਿੱਖ ਜਿਹੜੇ ਸਨ, ਬਜ਼ੁਰਗ ਸਨ, ਉਹਨਾਂ ਨੇ ਮਹਾਰਾਜ ਦੀ ਬਹੁਤ ਸੰਗਤ ਮਾਣੀ ਸੀ ਤੀਸਰੇ ਪਾਤਸ਼ਾਹ ਜੀ। ਭਾਈ ਪਾਰੋ ਬ੍ਰਹਮ ਗਿਆਨੀ ਪਰਮਹੰਸ, ਉਹਨਾਂ ਦੀ ਅੰਸ਼ ਬੰਸ਼ ਸਾਰੇ ਹੀ ਬਾਬਾ ਨਰੈਣ ਦਾਸ ਜੀ ਅਤੇ ਉਹਨਾਂ ਦੇ ਪਿੰਡ ਦੇ ਹੋਰ ਸਾਰੇ ਸਿੱਖ,
ਜਿਹਨੇ ਹਿਰਦੈ ਵਿਸਾਲ ਵਿਵੇਕਾ,
ਜਿਹੜੇ ਆਤਮ ਗਿਆਨੀ ਵਿਵੇਕੀ ਬ੍ਰਹਮ ਗਿਆਨੀ ਸਿੱਖ ਸਨ।
ਅਸ ਜਾਨ ਗੁਰੂ ਸਨ ਮਾਨੇ,
ਗੁਰੂ ਮਹਾਰਾਜ ਨੇ ਵੀ, ਗੁਰੂ ਅਰਜਨ ਦੇਵ ਜੀ ਨੇ ਵੀ ਨਾ ਉਹਨਾਂ ਦਾ ਸਤਿਕਾਰ ਕੀਤਾ। ਕਿਉਂ? ਗੁਰੂ ਸਾਹਿਬ ਕਹਿੰਦੇ ਵੀ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਇਹ ਗੁਰੂ ਕੇ ਸਿੱਖ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੱਖ ਹਨ, ਬ੍ਰਹਮ ਗਿਆਨੀ ਹਨ, ਉਹਨਾਂ ਬ੍ਰਹਮ ਗਿਆਨੀਆਂ ਦੀ ਅੰਸ਼ ਬੰਸ਼ ਹਨ, ਇਸ ਕਰਕੇ ਗੁਰੂ ਜੀ ਨੇ ਸਾਰਿਆਂ ਦਾ ਸਤਿਕਾਰ ਕੀਤਾ ਹੈ।
ਟਿਕ ਬੈਠੇ ਹਰਕ ਮਹਾਨੇ,
ਡੱਲੇ ਵਾਲੇ ਅਤੇ ਇਲਾਕੇ ਦੇ ਹੋਰ ਸਿੱਖ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਜੀ ਦੇ ਆਲੇ ਦੁਆਲੇ ਦੀਵਾਨ 'ਚ ਬੈਠ ਗਏ ਹਨ।
ਜੋ ਭਏ ਪ੍ਰਥਮ ਸਿੱਖ ਧੀਰਾ,
ਜਿਹੜੇ ਪੁਰਾਣੇ ਸਿੱਖ ਹੋਏ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਦੇ,
ਸੋ ਬੂਝੇ ਗੁਣੀ ਗਹੀਰਾ,
ਗੁਰੂ ਜੀ ਨੇ ਉਹਨਾਂ ਪੁਰਾਣੇ ਸਿੱਖਾਂ ਨੂੰ ਪੁੱਛਿਆ, ਗੁਰੂ ਅਰਜਨ ਦੇਵ ਜੀ ਕਹਿੰਦੇ ਜੀ ਤੁਸੀਂ ਮਹਾਰਾਜ ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਹੈ, ਤੁਸੀਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਕੀਤੀ ਹੈ, ਸਾਨੂੰ ਉਹਨਾਂ ਦੇ ਬਚਨ ਸੁਣਾਓ। ਦੇਖੋ ਗੁਰੂ ਵੀ ਗੁਰੂ ਦੀਆਂ ਗੱਲਾਂ ਸੁਣਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਭਾਵਨਾ ਅਤੇ ਸ਼ਰਧਾ ਅਤੇ ਪਿਆਰ ਦੀਆਂ ਗੱਲਾਂ ਖਾਲਸਾ ਜੀ। ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ ਜਾ। ਮਹਾਰਾਜ ਸਾਹਿਬ ਕਹਿੰਦੇ ਤੁਸੀਂ ਮਹਾਰਾਜ ਦੇ ਵੱਡਿਆਂ ਦੇ, ਮਹਾਰਾਜ ਦੂਸਰੇ ਪਾਤਸ਼ਾਹ ਜੀ ਦੇ ਅਤੇ ਤੀਸਰੇ ਪਾਤਸ਼ਾਹ ਦੇ ਦਰਸ਼ਨ ਕੀਤੇ, ਹੋ ਸਕਦਾ ਤੁਹਾਡੇ 'ਚੋਂ ਕਿਸੇ ਨੇ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ ਹੋਣ, ਬਜ਼ੁਰਗ ਸਨ 80-80 90-90 ਸਾਲਾਂ ਦੇ, ਉਹਨਾਂ ਗੁਰਸਿੱਖਾਂ ਨੂੰ ਪੁੱਛਦੇ ਮਹਾਰਾਜ ਕਹਿੰਦੇ ਵੱਡੇ ਗੁਰੂਆਂ ਦਾ ਕੋਈ ਬਚਨ ਸੁਣਾਓ ਸਾਨੂੰ। ਹਾਂਜੀ,
ਕੋ ਭਇਓ ਮਹਿਦ ਗੁਰ ਪਿਆਰੋ,
ਤੁਹਾਡੇ ਪਿੰਡ 'ਚ ਕਿਹੜੇ ਕਿਹੜੇ ਮਹਾਂਪੁਰਸ਼ ਹੋਏ ਨੇ, ਸਾਨੂੰ ਨਾਂ ਦੱਸੋ ਉਹਨਾਂ ਦੇ। ਹਾਂਜੀ,
ਸੋ ਹਮਰੇ ਪਾਸ ਉਚਾਰੋ,
ਸਾਡੇ ਕੋਲ ਉਚਾਰਨ ਕਰਕੇ ਦੱਸੋ ਉਹਨਾਂ ਦੇ, ਬਜ਼ੁਰਗਾਂ ਦੇ ਨਾਂ ਲੈਣ ਨਾਲ ਹੀ ਮਨ ਪਵਿੱਤਰ ਹੋ ਜਾਂਦਾ। ਹਾਂਜੀ,
ਸੁਣ ਸਿੱਖਣ ਜੋਰੇ ਹੱਥ,
ਡੱਲੇ ਵਾਲੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਇਸ ਗ੍ਰਾਮ ਦਾਸ ਗਨ ਨਾਥਾ,
ਇਹ ਸੱਚੇ ਪਾਤਸ਼ਾਹ ਇਸ ਪਿੰਡ ਤੇ ਤੁਹਾਡੀ ਬੜੀ ਕਿਰਪਾ ਰਹੀ। ਗੁਰੂ ਅਮਰਦਾਸ ਜੀ ਦੇ ਸਮੇਂ 72 ਮਹਾਂਪੁਰਸ਼ ਬ੍ਰਹਮ ਗਿਆਨੀ ਇਸ ਪਿੰਡ 'ਚ ਹੋਏ ਨੇ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਡੱਲੇ ਦੀ ਸੰਗਤ ਦਾ ਸਾਰਾ ਹੀ ਜ਼ਿਕਰ ਕੀਤਾ ਅਤੇ ਨਾਲ ਪੂਰੀ ਪੌੜੀ ਲਿਖੀ ਹੈ ਅਤੇ ਨਾਲ ਲਿਖਿਆ ਡੱਲੇ ਵਾਸੀ ਸੰਗਤ ਭਾਰੀ, ਭਾਈ ਪਾਰੋ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਇਹੋ ਜਿਹੇ ਇੱਥੇ ਦੇ ਮਹਾਂਪੁਰਸ਼ ਹੋਏ ਨੇ
ਭਾ ਲਾਲੋ ਭਾਈ ਧੀਰਾ,
ਇੱਥੇ ਭਾਈ ਲਾਲੋ ਜੀ ਹੋਏ ਨੇ ਜਿਹੜੇ ਸਤਿਗੁਰੂ ਜੀ ਦੇ, ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਤਈਏ ਨੂੰ ਛੁਡਾ ਕੇ ਲਿਆਏ ਸਨ ਅਤੇ ਫਿਰ ਉਹਨਾਂ ਨੇ ਤਈਏ ਤੋਂ ਬਚਨ ਲੈ ਲਿਆ ਵੀ ਜਿਹੜਾ ਸਾਡੀ ਸਾਖੀ ਗੁਰੂ ਸਾਹਿਬ ਦੀ ਸੁਣਾਏਗਾ ਉਹਨੂੰ ਮੈਂ ਛੱਡ ਜਾਵਾਂਗਾ। ਸਾਧ ਸੰਗਤ ਜੀ, ਇਹ ਗੱਲ ਭਾਈ ਮਨੀ ਸਿੰਘ ਜੀ ਹੋਰਾਂ ਨੇ ਵੀ ਲਿਖੀ ਹੈ ਅਤੇ ਦਾਸ ਨੇ ਵੀ ਪ੍ਰੈਕਟੀਕਲ ਕੀਤਾ ਵੀ ਜਦੋਂ ਉਹ ਸਾਖੀ ਸੁਣਾਉਣੀ ਅਤੇ ਹੁਣ ਤਾਂ ਨਾ ਕੋਈ ਸੁਣਾਉਂਦਾ ਨਾ ਕੋਈ ਸੁਣਦਾ, ਇਹਨਾਂ ਗੱਲਾਂ ਨੂੰ ਬਾਹਮਣਵਾਦ ਕਹਿ ਦਿੰਦੇ ਆ। ਕੋਈ ਚੰਗੀ ਚੀਜ਼ ਆ ਉਹ ਚੁੱਕ ਕੇ ਬਾਹਮਣਾਂ ਦੇ ਵਿਹੜੇ ਸੁੱਟ ਦਿਓ ਅਤੇ ਆਪਣੇ ਘਰ ਕੁਛ ਵੀ ਨਹੀਂ ਰੱਖਣਾ ਅਸੀਂ। ਉਹ ਸਾਖੀ ਸੁਣਨ ਨਾਲ ਤਈਆ ਤਾਪ ਦੌੜ ਜਾਂਦਾ ਸੀ। ਇਹ ਬਚਨ ਅਸੀਂ ਆਪ ਪਤਿਆਏ ਕਈ ਵਾਰੀ, ਇੱਕ ਵਾਰੀ ਨਹੀਂ 20 ਵਾਰੀ, ਜਦੋਂ ਬੁਖਾਰ ਆਉਣਾ ਇਹ ਗੁਰੂ ਅਮਰਦਾਸ ਸਾਹਿਬ ਦਾ ਨਾਂ ਹੀ ਆਉਣਾ ਅਤੇ ਤਈਏ ਨੇ ਛੱਡ ਜਾਣਾ। ਇਹ ਸੱਚੇ ਪਾਤਸ਼ਾਹ ਭਾਈ ਲਾਲੋ ਜੀ ਗੁਰੂ ਸਾਹਿਬ ਦੇ ਬ੍ਰਹਮ ਗਿਆਨੀ ਸਿੱਖ ਸਨ। ਉਹਨਾਂ ਨੇ ਇਹਨੂੰ ਸਾਖੀ ਲਾਲੋ ਵਾਲੀ ਵੀ ਕਹਿੰਦੇ ਸੀ, ਭਾਈ ਤਈਏ ਲਾਲੋ ਦੀ ਸਾਖੀ ਤਈਏ ਤਾਪ ਵਾਲੀ, ਇਹ ਗੁਟਕਿਆਂ ਵਿੱਚ ਵੀ ਛਪੀ ਹੁੰਦੀ ਸੀ। ਸੋ ਐਸੇ ਸਤਿਗੁਰੂ ਦੇ ਸਿੱਖ ਹੋਏ ਹਨ
ਗੁਣ ਸਿੱਖੀ ਕੇ ਭਰ ਪੂਰਾ,
ਜਿਨ੍ਹਾਂ 'ਚ ਗੁਰਸਿੱਖੀ ਦੇ ਬੜੇ ਗੁਣ ਭਰੇ ਹੋਏ ਸਨ। ਜਪ ਤਪ, ਗੁਰੂ ਮਹਾਰਾਜ ਦੇ ਪਿਆਰੇ, ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ, ਪਰਉਪਕਾਰੀ, ਦਾਨੀ, ਕਰਨੀ ਵਾਲੇ ਸਿੱਖ ਸਨ ਉਹ। ਹਾਂਜੀ,
ਜੋ ਰਾਵਰ ਬਖਸ਼ਿਸ਼ ਕੀਨੀ,
ਇਹ ਸਤਿਗੁਰੂ ਜੀ ਆਪ ਦੀਆਂ ਬਖਸ਼ਿਸ਼ਾਂ ਸਨ। ਪਿੰਡ ਵਾਲੇ ਕਹਿੰਦੇ ਜੀ ਤੁਹਾਡੀ ਸਾਡੇ ਪਿੰਡ ਤੇ ਬੜੀ ਕਿਰਪਾ ਰਹੀ, ਵੱਡਿਆਂ ਗੁਰੂਆਂ ਤੋਂ ਰਹੀ ਹੈ। ਹਾਂਜੀ,
ਸਿੱਖ ਬਹਿਲੋ ਹਿਤ ਕਰ ਲੀਨੀ,
ਭਾਈ ਬਹਿਲੋ ਸਾਹਿਬ ਜੀ ਨੇ ਬਖਸ਼ਿਸ਼ ਲਈ ਸੀ ਜਿਹੜੀ। ਭਾਈ ਬਹਿਲੋ ਜੀ ਮਾਲਵੇ ਦੇ ਸਨ, ਮਾਨਸੇ ਦੇ ਇਲਾਕੇ ਫਫੜੇ ਭਾਈ ਕੇ ਉੱਥੋਂ ਦੇ ਗੁਰਮੁਖ ਹੋਏ ਬ੍ਰਹਮ ਗਿਆਨੀ। ਪਹਿਲਾਂ ਉਹ ਮੰਨਦੇ ਸੀ ਲਾਲਾਂ ਵਾਲੇ, ਲਾਲਾਂ ਵਾਲੇ ਦੇ ਪੁਜਾਰੀ ਸੀਗੇ। ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਵੀ ਉਹਨੂੰ ਕਹੋ ਸਾਡੇ ਕੋਲ ਆਵੇ, ਅਤੇ ਜਦੋਂ ਸਿੱਖ ਗਿਆ ਅਤੇ ਉਹਨੇ ਕਿਹਾ ਗੁਰੂ ਅਰਜਨ ਦੇਵ ਜੀ ਬੁਲਾਉਂਦੇ, ਬਹਿਲੋ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਗੁਰੂ ਅਰਜਨ ਦੇਵ ਜੀ ਕੌਣ ਨੇ, ਵਾਪਸ ਆ ਗਿਆ ਸੀ। ਮਹਾਰਾਜ ਨੇ ਫਿਰ ਉਹਦਾ ਪਿਛਲੇ ਜਨਮ ਦੀ ਸਾਰੀ ਗੱਲ ਦੱਸੀ, ਉਹਨੂੰ ਜਾਗ ਨੂੰ ਪਿਛਲੇ ਜਨਮ ਦੀ ਸੁਣਾ। ਜਦੋਂ ਪਿਛਲੇ ਜਨਮ ਦੀ ਸੁਣਾਈ ਉਹ ਯਾਦ ਆ ਗਈ, ਸਿਮਰਤੀ ਬਣ ਗਈ, ਛੱਡ ਕੇ ਆਪਣੀ ਸਾਰੀ ਲਾਲਾਂ ਵਾਲੇ ਦੀ ਪੂਜਾ ਪ੍ਰਤਿਸ਼ਠਾ, ਗੁਰੂ ਅਰਜਨ ਸਾਹਿਬ ਦੇ ਸਿੱਖ ਬਣੇ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ 'ਚ ਤਨ ਮਨ ਧਨ ਕਰਕੇ ਹਾਜ਼ਰੀਆਂ ਭਰੀਆਂ। ਇਹ ਉਹ ਭਾਈ ਬਹਿਲੋ ਨੂੰ ਗੁਰੂ ਸਾਹਿਬ ਜੀ ਨੇ ਸਾਰੀ ਗੁਪਤ ਸ਼ਕਤੀਆਂ ਦਿੱਤੀਆਂ ਸਨ। ਹਾਂਜੀ,
ਸ੍ਰੀ ਅਮਰਦਾਸ ਸਭ ਸੋਈ,
ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਉਹ ਸ਼ਕਤੀਆਂ ਲਾਲੋ ਨੂੰ ਦਿੱਤੀਆਂ, 5ਵੇਂ ਪਾਤਸ਼ਾਹ ਆਪ ਜੀ ਨੇ ਉਹ ਭਾਈ ਬਹਿਲੋ ਨੂੰ ਦੇ ਦਿੱਤੀਆਂ। ਲਾਲੋ ਡੱਲੇ ਦੇ ਰਹਿਣ ਵਾਲੇ ਸੀ, ਬਹਿਲੋ ਦੁਆਬੇ ਦੇ, ਇਹ ਵਾਹਿਗੁਰੂ ਮਾਲਵੇ ਦੇ ਰਹਿਣ ਵਾਲੇ ਫਫੜੇ ਭਾਈ ਕੇ। ਹਾਂਜੀ,
ਟਿਗ ਲਾਲੋ ਕੇ ਦੇਈ ਜੋਈ,
ਜੋ ਗੁਰੂ ਅਮਰਦਾਸ ਜੀ ਨੇ ਭਾਈ ਲਾਲੋ ਨੂੰ ਗੁਪਤ ਸ਼ਕਤੀਆਂ ਦਿੱਤੀਆਂ ਸਨ ਉਹ ਆਪ ਜੀ ਨੇ ਭਾਈ ਬਹਿਲੋ ਨੂੰ ਦੇ ਦਿੱਤੀਆਂ। ਸੋ ਇਹ ਕਥਾ ਸਾਧ ਸੰਗਤ ਜੀ ਅੱਗੇ ਆਪਾਂ ਸਰਵਣ ਕਰਾਂਗੇ। ਡੱਲੇ ਦੀ ਸੰਗਤ ਬੇਨਤੀ ਕਰੇਗੀ ਵੀ ਮਹਾਰਾਜ ਤੁਸੀਂ ਆਏ ਹੋ ਸਾਡੇ ਪਿੰਡ, ਕੋਈ ਪੱਕੀ ਨਿਸ਼ਾਨੀ ਕਾਇਮ ਕਰ ਜਾਓ ਜਿਹੜੀ ਰਹਿੰਦੀ ਦੁਨੀਆ ਤੱਕ ਤੁਹਾਡੀ ਯਾਦ ਬਣੀ ਰਹੇ ਵੀ ਇੱਥੇ ਗੁਰੂ ਸਾਹਿਬ ਆਏ ਸਨ। ਤਾਂ ਮਹਾਰਾਜ ਸਾਹਿਬ ਜੀ ਪਰਉਪਕਾਰੀ 5ਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਆਪਣੇ ਘਰ ਕਮਲਾਂ ਦੇ ਨਾਲ ਸ੍ਰੀ ਬੌਲੀ ਸਾਹਿਬ ਜੀ ਡੱਲੇ ਵਿੱਚ ਕਾਇਮ ਕੀਤੀ ਹੈ, ਜਿਹਦੀਆਂ 72 ਪੌੜੀਆਂ ਹਨ। 72 ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਈ, ਗੁਰੂ ਅਰਜਨ ਦੇਵ ਜੀ। ਸੋ ਅੱਗੇ ਕਥਾ ਸਰਵਣ ਕਰਾਂਗੇ। ਸਿੱਖ ਪੰਥ ਦੇ ਮਹਾਨ ਵਿਦਵਾਨ, ਗੁਰੂ ਘਰ ਦੇ ਜਸ ਕਰਤਾ, ਢਾਡੀ ਸਤਿਕਾਰਯੋਗ ਭਾਈ ਕੁਲਜੀਤ ਸਿੰਘ ਜੀ ਦਿਲਵਰ ਜੀ, ਉਹ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰਨਗੇ। ਆਓ ਲਗਭਗ ਅੱਧਾ ਘੰਟਾ ਭਾਈ ਸਾਹਿਬ ਜੀ ਕੋਲੋਂ ਉਹਨਾਂ ਦੇ ਜਥੇ ਕੋਲੋਂ, ਕਵੀਸ਼ਰੀ ਜਥੇ ਕੋਲੋਂ ਲਾਭ ਲਈਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾ, ਅੰਧ ਕੂਪ ਮਹਾਂ ਭਿਆਨ ਨਾਨਕ ਪਾਰ ਉਤਾ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।